ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਇੱਕ ਰੱਬ ਦੀ ਪ੍ਰਾਪਤੀ ਵਾਲਾ ਜਗਿਆਸੂ ਬੇਨਤੀ ਕਿਵੇਂ ਕਰਦਾ ਕਿ ਮਹਾਰਾਜ ਪ੍ਰਾਪਤੀ ਕਿਵੇਂ ਹੋਵੇ, ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਹੈ ਮਨ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਫਰਾਉਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਣਵੰਤੀ ਗੁਣ ਵਿਥਰੈ ਔਗਣਵੰਤੀ ਝੂਰ। ਕਹਿੰਦੇ ਸਤ ਸੰਤੋਖ ਜਿਹੜੇ ਨਾ ਸ਼ੁਭ ਗੁਣਾਂ ਵਾਲੀ ਮਹਾਤਮਾ ਰੂਪ ਸਖੀ ਹੈ, ਉਹ ਤਾਂ ਸ਼ੁਭ ਗੁਣਾਂ ਨੂੰ ਹੀ ਵਿਸਥਾਰਤ ਕਰਦੀ ਰਹਿੰਦੀ ਹੈ ਅਤੇ ਔਗਣਾਂ ਵਾਲੀ ਮਨਮੁਖ ਇਸਤਰੀ ਹਮੇਸ਼ਾ ਝੂਰਦੀ ਰਹਿੰਦੀ ਹੈ। ਜੇ ਲੋੜ ਹੈ ਵਾਰ ਕਾਮਣੀ ਨੈ ਮਿਲੀਐ ਪਿਰ ਕੂਰ। ਕਹਿੰਦੇ ਜਗਿਆਸੂ ਰੂਪ ਕਾਮਣੀ ਇਸਤਰੀ, ਜੇ ਤੂੰ ਪਰਮਾਤਮਾ ਰੂਪ ਵਰਪਤੀ ਦੀ ਪ੍ਰਾਪਤੀ ਨੂੰ ਲੋੜਾਂ ਤੋਂ ਭਾਵ ਹੁੰਦਾ ਚਾਹੁੰਦੀ ਹੈ ਤਾਂ ਇਹ ਸਮਝ ਲੈ ਕਿ ਕੂਰ ਦਾ ਅਰਥ ਹੈ ਝੂਠ। ਝੂਠ ਬੋਲਣ ਕਰਕੇ ਪਤੀ ਪਰਮਾਤਮਾ ਨਹੀਂ ਮਿਲਦਾ, ਤਾਂ ਤੇ ਝੂਠ ਨੂੰ ਛੱਡ ਦੇ। ਜੇ ਲੋੜ ਹੈ ਵਰ ਕਾਮਣੀ ਨਾ ਮਿਲੀਐ ਪਿਰ। ਇੱਥੇ ਥੋੜਾ ਜਿਹਾ ਰੁਕਣਾ, ਕੂਰ ਕਿ ਕੂਰ ਜਿਹੜਾ ਨਾ ਸੋ ਝੂਠ ਹੈ, ਇਹਦੇ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਇਨਸਾਨ ਨੂੰ, ਇਸ ਕਰਕੇ ਤੂੰ ਛੱਡ ਦੇ ਝੂਠ ਬੋਲਣਾ। ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ। ਤੇਰੇ ਕੋਲ ਨਾ ਤਾਂ ਆਸਾ ਤ੍ਰਿਸ਼ਨਾ ਰੂਪ ਨਦੀ ਤੋਂ ਪਾਰ ਹੋਣ ਵਾਸਤੇ ਭਗਤੀ ਰੂਪ ਬੇੜੀ ਹੈ, ਸੰਕਲਪਾਂ ਵਿਕਲਪਾਂ ਰੂਪ ਨਾਲਿਆਂ ਤੋਂ ਪਾਰ ਹੋਣ ਵਾਸਤੇ ਤੇਰੇ ਪਾਸ ਪ੍ਰੇਮ ਦਾ ਜਾਂ ਅਦਵੈਤ ਨਿਸ਼ਚੈ ਰੂਪ ਤੁਲਹ ਹੀ ਨਹੀਂ ਹੈ। ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਨਾ ਹੀ ਤੂੰ ਨਾਮ ਗਿਆਨ ਰੂਪੀ ਜਹਾਜ਼ ਦੀ ਪ੍ਰਾਪਤੀ ਕਰ ਸਕਦੀ ਹੈ, ਇਸ ਕਰਕੇ ਤੇਰੇ ਕੋਲੋਂ ਉਹ ਪਤੀ ਪਰਮਾਤਮਾ ਹੈ ਦੂਰ, ਬਹੁਤ ਦੂਰ ਹੈ ਵਾਹਿਗੁਰੂ ਤੇਥੋਂ। ਮੇਰੇ ਠਾਕੁਰ ਪੂਰੈ ਤਖ਼ਤ ਅਡੋਲ। ਮੇਰੇ ਠਾਕੁਰ ਤੋਂ ਭਾਵ ਮੇਰਾ ਸਵਾਮੀ ਪਰਮਾਤਮਾ ਸਾਰੇ ਕਿਤੇ ਵਿਆਪਕ ਹੈ। ਤਖ਼ਤ ਤੋਂ ਭਾਵ ਆਸਰਾ ਰੂਪ ਹੈ, ਅਡੋਲ ਹੁੰਦਾ ਡੋਲਣ ਤੋਂ ਰਹਿਤ ਹੈ। ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਓ। ਜੇ ਮੁਖੀ ਗੁਰਦੇਵ ਜੀ ਪੂਰਾ ਨਾਮ ਗਿਆਨ ਦੇ ਦੇਣ ਨਾ ਤਾਂ ਸੱਚਾ ਅਤੋਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਗੁਰਮੁਖ ਪੂਰਾ ਜੇ ਕਰੇ, ਜੇ ਪੂਰਾ ਗਿਆਨ ਉਪਦੇਸ਼ ਦੇ ਦੇਣ ਨਾ ਤਾਂ ਸਾਚ ਅਤੋਲ ਪਰਮਾਤਮਾ ਦੀ ਪ੍ਰਾਪਤੀ ਸਹਿਜ ਹੀ ਹੋ ਜਾਂਦੀ ਇਨਸਾਨ ਨੂੰ। ਪ੍ਰਭ ਹਰਿਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲ। ਇਸ ਕਰਕੇ ਜੋ ਪ੍ਰਭੂ ਹੈ ਨਾ ਹਰਿਮੰਦਰ ਸੋਹਣਾ, ਹਰੀ ਪ੍ਰਭੂ ਦਾ ਸੋਹਣਾ ਮੰਦਰ ਸਤਸੰਗਤ ਹੈ, ਸਤਸੰਗਤ ਹੀ ਉਹਦਾ ਮੰਦਰ ਹੈ। ਇਹਦੇ ਵਿੱਚ ਫਿਰ ਕੀ ਮਿਲਦਾ ਜੀ? ਕਹਿੰਦੇ ਤਿਸਮੈਂ ਮਾਣਕ ਲਾਲ, ਉਸ ਸਤਸੰਗਤ ਵਿੱਚ ਕਹਿੰਦੇ ਮਾਣਕ ਹੁੰਦਾ ਸ਼ਰਵਣ ਮੰਨਣ ਅਧਿਆਸਣ ਅਤੇ ਲਾਲ ਹੁੰਦਾ ਪ੍ਰੇਮ, ਮੋਤੀ ਹੁੰਦਾ ਚਿੱਟਾ, ਚਿੱਟੇ ਤੋਂ ਲੈਣੀ ਸ਼ੁੱਧਤਾ, ਸ਼ੁੱਧੀ ਹੁੰਦੀ ਮਨ ਦੀ। ਹੀਰਾ ਨਿਰਮਲਾ ਕੀ ਚੀਜ਼ ਹੈ? ਕਹਿੰਦੇ ਨਾਮ ਹੈ, ਬਿਨ ਪੌੜੀ ਗੜ੍ਹ ਕਿਉਂ ਚੜੋ। ਹੁਣ ਕੰਚਨ ਕੋਟ ਰੀਸਾਲ ਜਿਹੜਾ ਕਹਿ ਕੇ ਆਏ ਨੇ ਮਹਾਰਾਜ, ਸੋਨੇ ਦੇ ਕਿਲੇ ਵਾਂਗੂ ਇਹ ਸੁੰਦਰ ਤੇ ਪਵਿੱਤਰ ਹੈ, ਪਰ ਬਿਨਾਂ ਪੌੜੀ ਤੋਂ, ਸ਼ਰਧਾ ਰੂਪ ਪੌੜੀ ਤੋਂ ਬਿਨਾਂ ਗੜ੍ਹ ਕਿਉਂ ਚੜੋ? ਸਤਸੰਗਤ ਰੂਪੀ ਗੜੇ ਦੇ ਉੱਪਰ ਕਿਵੇਂ ਚੜ ਸਕਦਾ ਹੈ? ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਹੀ ਤਾਂ ਹੈ ਨਹੀਂ ਗੀ, ਦੇਖ ਹੀ ਰਹੇ ਹਾਂ ਸਾਰੀ ਦੁਨੀਆਂ ਨੂੰ ਕਿੰਨੀ ਕੁ ਸ਼ਰਧਾ ਲੋਕਾਂ ਦੀ। ਫਿਰ ਚੁੱਪ ਕਰ ਜਾਣਾ ਚੰਗਾ, ਕਿਸੇ ਵੀ ਗੱਲ ਨੂੰ ਛੱਡਿਆ ਹੀ ਨਹੀਂ, ਬਖਸ਼ਿਆ ਹੀ ਨਹੀਂ, ਹਰੇਕ ਗੱਲ 'ਤੇ ਕਿੰਤੂ, ਹਰ ਗੱਲ 'ਤੇ ਕਿੰਤੂ, ਕਿਤੇ ਵੀ ਨਹੀਂ ਖੜੇ। ਜੇ ਕਿੰਤੂ ਕਰਨ ਵਾਲੀ ਸ਼ਕਲ ਦੇਖੀਏ ਪਤਾ ਹੀ ਲੱਗ ਜਾਂਦਾ ਕਿੰਨੇ ਕੁ ਪਾਣੀ 'ਚ ਹੈ। ਉਹੀ ਕਿੰਤੂ ਕਰਦਾ ਵਿਚਾਰਾ, ਅੰਦਰ ਤਾਂ ਹੈ ਹੀ ਕੱਖ ਨਹੀਂ, ਕਿਉਂਕਿ ਅੰਦਰ ਤਾਂ ਕਾਲਖ ਭਰੀ ਹੋਈ ਹੈ, ਵਿਕਾਰਾਂ ਦਾ ਮਾਰਿਆ ਹੋਇਆ, ਖਾਣਾ ਪੀਣਾ ਠੀਕ ਨਹੀਂ ਹੈ, ਜੀਵਨ ਚੰਗਾ ਨਹੀਂ ਹੈ, ਅਤੇ ਲੋਕਾਂ ਨੂੰ ਸਮਝਾਉਣ ਤੁਰਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰੀ ਪ੍ਰਭੂ ਦਾ ਜਿਹੜਾ ਸੋਹਣਾ ਮੰਦਰ ਹੈ ਨਾ ਹਰਿਮੰਦਰ ਸਾਹਿਬ, ਤਿਸ ਮੈਂ ਮਾਣਕ ਲਾਲ, ਉਹ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਤੱਖ ਮਾਣਕ ਅਤੇ ਲਾਲ ਜੜਤਕਾਰੀ ਕੀਤੇ ਹੋਏ ਨੇ। ਮੋਤੀ ਹੀਰਾ ਨਿਰਮਲਾ, ਮੋਤੀ ਲੱਗੇ ਨੇ, ਨਿਰਮਲ ਹੀਰੇ ਖਚਤ ਨੇ। ਪਹਿਲਾਂ ਕਿੰਨੀਆਂ ਸੋਹਣੀਆਂ ਚੀਜ਼ਾਂ ਮਹਾਰਾਜ ਰਣਜੀਤ ਸਿੰਘ ਨੇ ਚੜ੍ਹਾਈਆਂ ਵੀ ਹੋਈਆਂ, ਅੰਦਰ ਪਈਆਂ ਸਾਰੀਆਂ ਉਹ। ਕੰਚਨ ਕੋਟਰੀ ਸਾਲ, ਇਹ ਹਰਿਮੰਦਰ ਸਾਹਿਬ ਪ੍ਰਤੱਖ ਸੋਨੇ ਦਾ ਸੁੰਦਰ ਕੋਟ ਹੈ। ਬਿਨ ਪੌੜੀ, ਸ਼ਰਧਾ ਰੂਪ ਪੌੜੀ ਤੋਂ ਬਿਨਾਂ ਗੜ੍ਹ ਕਿਉਂ ਚੜੋ? ਹਰਿਮੰਦਰ ਸਾਹਿਬ ਤੇ ਕਿਵੇਂ ਜਾ ਸਕਦਾ ਕੋਈ ਜਾਂ ਸ਼ਰਧਾ ਹੋਊਗੀ ਤਾਂਹੀਓ ਜਾਊਗਾ। ਸ਼ਰਧਾ ਤੋਂ ਬਿਨਾਂ ਹਰਿਮੰਦਰ ਸਾਹਿਬ ਕਿਵੇਂ ਜਾ ਸਕਦਾ ਕੋਈ? ਗੜ ਕਿਉਂ ਚੜੋ? ਜਿਹੜਾ ਉੱਪਰ ਸਰੂਪ ਹੈ, ਬਹੁਤ ਵੱਡਾ ਪੁਰਾਤਨ ਸਰੂਪ ਹੈ, ਉਹ ਕਈ ਦਰਸ਼ਨ ਹੀ ਨਹੀਂ ਕਰਨ ਜਾਂਦੇ ਉੱਥੇ। ਸੋ ਇਸ ਤਰ੍ਹਾਂ ਪ੍ਰੇਮੀ ਜਨ ਚਲੇ ਗਏ ਹਰਿਮੰਦਰ ਸਾਹਿਬ ਉੱਪਰ ਛੱਤ ਤੇ। ਚੰਗੇ ਅਭਿਆਸੀ ਪੁਰਸ਼ ਨੇ, ਨਾਮ ਜਪਣ ਵਾਲੇ, ਕਹਿੰਦੇ ਉੱਥੇ ਬਜ਼ੁਰਗ ਚਿੱਟੇ ਕੱਪੜਿਆਂ ਵਾਲੇ ਝਾੜੂ ਦੇ ਰਹੇ ਨੇ, ਬੜਾ ਸੁੰਦਰ ਸੋਹਣਾ ਸਰੂਪ ਹੈ। ਹੱਥ ਜੋੜ ਕੇ ਕਹਿੰਦੇ ਗੁਰਮੁਖੋ, ਉਹ ਜਿਹੜਾ ਅੰਦਰ ਵੱਡਾ ਸਰੂਪ ਹੈ, ਦਰਸ਼ਨ ਕੀਤੇ ਉੱਥੇ? ਕਹਿੰਦੇ ਨਹੀਂ ਜੀ। ਕਹਿੰਦੇ ਉਹ ਵੀ ਸਰੂਪ ਮਹਾਰਾਜ ਦੇ ਭਾਈ। ਕਹਿੰਦੇ ਇੱਥੋਂ ਹੀ ਮੁੜ ਜਾਂਦੇ ਹੋ ਥੱਲਿਓ? ਕਹਿੰਦੇ ਅੱਛਾ ਬਾਬਾ ਜੀ। ਕਹਿੰਦੇ ਹਾਂ ਭਾਈ, ਉਹ ਵੀ ਆਪਣਾ ਹੀ ਸਰੂਪ ਹੈ। ਕਹਿੰਦੇ ਇਉਂ ਕਹਿ ਕੇ ਅਸੀਂ ਪੌੜੀਆਂ ਉਤਰਨ ਲੱਗੇ, ਕੋਈ ਗੱਲ ਪੁੱਛਣ, ਉਹ ਬਜ਼ੁਰਗ ਉੱਥੇ ਦਿਖਿਆ ਹੀ ਨਾ ਮੁੜ ਕੇ। ਕਿਹਾ ਹੈ ਸਤਿਗੁਰੂ ਕਈ ਵਾਰ ਆਪ ਹੀ ਗਾਈਡ ਦੇ ਕਰ ਦਿੰਦੇ ਬੰਦੇ ਨੂੰ, ਤੋ ਭਾਈ ਉੱਥੇ ਵੀ ਮੱਥਾ ਟੇਕਣਾ। ਇਸ ਕਰਕੇ ਸਤਿਗੁਰੂ ਕਹਿੰਦੇ ਸ਼ਰਧਾ ਤੋਂ ਬਿਨਾਂ ਇਨਸਾਨ ਗੜ ਕਿਉਂ ਚੜੋ? ਹਰਿਮੰਦਰ ਸਾਹਿਬ, ਹੇਮਕੁੰਡ ਸਾਹਿਬ, ਹਰਿਮੰਦਰ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ ਕਿਵੇਂ ਜਾ ਸਕਦਾ? ਸ਼ਰਧਾ ਹੋਣੀ ਚਾਹੀਦੀ ਬੰਦੇ ਦੇ ਅੰਦਰ। ਇਸ ਕਰਕੇ ਇਹ ਬਹੁਤ ਅੰਤਰੀ ਭਾਵ ਦੇ ਅਰਥ ਚੱਲ ਰਹੇ ਨੇ। ਹਾਲੇ ਤਾਂ ਵੈਸੇ ਹੀ ਇਹ ਕਟਾਕਸ਼ ਦੇ ਅਰਥ ਮਹਾਂਪੁਰਖਾਂ ਵੱਲੋਂ ਹੀ ਦੱਸੇ ਜਾਂਦੇ ਨੇ। ਆਪਣੇ ਅੰਦਰ ਵੀ ਗੜ ਹੈ ਇੱਕ, ਪ੍ਰਭ ਹਰਿਮੰਦਰ ਸੋਹਣਾ। ਹਰੀ ਪ੍ਰਭੂ ਦਾ ਸੋਹਣਾ ਮੰਦਰ ਮਨੁੱਖਾਂ ਦੇ ਹੀ ਅਸਲ ਵਿੱਚ। ਹਰਿਮੰਦਰ ਇਹੋ ਸਰੀਰ ਹੈ, ਪ੍ਰਭਾਤੀ ਰਾਗ ਦੇ ਵਿੱਚ ਇਹ ਵੀ ਲਿਖਿਆ ਮਹਾਰਾਜ ਨੇ। ਉਹਦੇ ਵੀ ਮਹਾਂਪੁਰਖਾਂ ਨੇ ਬੜੇ ਸੋਹਣੇ ਅਰਥ ਕੀਤੇ। ਜਿਨ੍ਹਾਂ ਕੋਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਟੇਪ ਹੈ, ਉਹ ਜਦੋਂ ਪ੍ਰਭਾਤੀ ਮਹੱਲਾ ਪਹਿਲਾਂ ਜਾਣਗੇ ਨਾ, ਹਰਿਮੰਦਰ ਇਹੋ ਸਰੀਰ ਹੈ, ਉੱਥੇ ਭਾਈ ਬਚਿੱਤਰ ਸਿੰਘ ਰਾਗੀ ਪਾਠ ਕਰਦੇ ਨੇ ਮਹਾਂਪੁਰਖਾਂ ਨਾਲ, ਮਹਾਂਪੁਰਖਾਂ ਨਾਲ ਕਥਾ ਦੇ ਪਾਠ ਭਾਈ ਬਚਿੱਤਰ ਸਿੰਘ ਰਾਗੀ ਔਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਪਾਠ ਕੀਤਾ ਹੋਇਆ ਜ਼ਿਆਦਾ, ਬਹੁਤ ਸੁੰਦਰ ਪਾਠ ਕਰਦੇ ਨੇ। ਤਿਸ ਮੈਂ ਮਾਣਕ ਲਾਲ, ਤਿਸ ਮਨੁੱਖਾ ਦੇਹ ਵਿਖੇ ਕਹਿੰਦੇ ਮਾਣਕ ਸ਼ਰਵਣ ਮੰਨਣ ਨਿਧਿਆਸਣ ਤੇ ਲਾਲ ਤੋਂ ਭਾਵ ਪ੍ਰੇਮ ਭਰਿਆ ਪਿਆ। ਮੋਤੀ ਹੀਰਾ ਨਿਰਮਲਾ, ਮੋਤੀ ਜਿਹੜੀ ਮਨ ਦੀ ਸ਼ੁੱਧਤਾ ਤੇ ਨਿਰਮਲ ਹੀਰਾ ਨਾਮ ਉਹਨਾਂ ਦੇ ਹਿਰਦੇ ਚ, ਮਨੁੱਖਾ ਦੇਹੀ ਚ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ। ਕੰਚਨ ਕੋਟ ਦੀ ਸਾਲ, ਸੋਨੇ ਦੇ ਕਿਲੇ ਵਾਂਗੂ ਇਹ ਮਨੁੱਖਾ ਦੇਹੀ ਬਹੁਤ ਹੀ ਸੁੰਦਰ ਹੈ। ਬਿਨ ਪੌੜੀ ਗੜ ਕਿਉਂ ਚੜੋ? ਭਗਤੀ ਰੂਪ ਪੌੜੀ ਤੋਂ ਬਿਨਾਂ ਮਨੁੱਖਾ ਦੇਹ ਰੂਪ ਗੜੇ ਉੱਪਰ ਕਿਵੇਂ ਚੜਸਦਾ, ਭਾਵ ਸਫਲਾ ਕਿਵੇਂ ਹੋ ਸਕਦਾ? ਕਿਉਂਕਿ ਇਹ ਜਿਹੜਾ ਹਰਿਮੰਦਰ ਇਹੋ ਸਰੀਰ ਹੈ ਨਾ, ਇਹਦੇ ਵਿੱਚ ਬਹੁਤ ਕੁਛ ਹੈ। ਇਸ ਕਰਕੇ ਫਿਰ ਇੱਕ ਵਾਰ ਵਿਚਾਰ ਕਰ ਲਈਏ ਕਿ ਇਹ ਸਰੀਰ ਸੋਹਣਾ ਪਰਮਾਤਮਾ ਦਿੱਤਾ, ਪ੍ਰਭੂ ਹਰਿਮੰਦਰ ਸੋਹਣਾ, ਕਿਉਂਕਿ ਇਸ ਸਰੀਰ ਦੇ ਵਿੱਚ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਇਹਦੇ ਅੰਦਰ ਜੋਤ ਹੈ ਪਰਮਾਤਮਾ ਦੀ, ਜਿਵੇਂ ਹਰਿਮੰਦਰ ਸਾਹਿਬ ਦੇ ਅੰਦਰ ਹਰ ਵਕਤ ਵਾਹਿਗੁਰੂ ਦਾ ਵਾਸਾ ਹੈ, ਸੁੰਦਰ ਹਰਿਮੰਦਰ ਅੰਦਰ ਜੋਤ ਕਰਤਾਰ ਦੀ, ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਵੀ ਵਾਸਾ ਹੈ, ਜੋਤ ਸਾਰੇ ਸਰੀਰ ਵਿੱਚ ਕਰਮ ਕਰ ਰਹੀ ਹੈ। ਦਸਮ ਦੁਆਰ ਦੇ ਵਿੱਚ ਕਰੋੜਾਂ ਬਿਜਲੀਆਂ ਵਰਗਾ ਪ੍ਰਕਾਸ਼ ਹੈ ਅਤੇ ਮਨੁੱਖਾ ਦੇਹ ਦੇ ਵਿੱਚ ਸ਼ਰਵਣ ਮੰਨਣ ਅਧਿਆਸਣ ਤੇ ਪ੍ਰੇਮ ਨੂੰ ਪਹਿਲਾਂ ਪਾਲਣਾ ਚਾਹੀਦਾ। ਮੋਤੀ ਹੀਰਾ ਨਿਰਮਲਾ ਨਾਮ, ਜਿਹੜਾ ਮਨ ਦੀ ਸ਼ੁੱਧਤਾ ਨਾਲ ਨਾਮ ਜਪ ਕੇ ਮਨ ਦੀ ਹੋਰ ਸ਼ੁੱਧੀ ਹਉਮੈ ਤੋਂ ਰਹਿਤ ਹੋ ਕੇ ਸੋਨੇ ਦੇ ਕੋਟ ਵਾਂਗੂ ਇਹ ਮਨੁੱਖਾ ਦੇਹੀ ਸੁੰਦਰ ਹੋਰ ਬਣ ਜਾਂਦੀ ਹੈ। ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ, ਕਹਿੰਦੇ ਬਿਨ ਪੌੜੀ ਗੜ ਕਿਉਂ ਚੜੋ? ਭਗਤੀ ਰੂਪ ਪੌੜੀ ਤੋਂ ਬਿਨਾਂ ਇਹ ਜਿਹੜੀ ਹੈ ਨਾ ਵੈਖਰੀ ਬਾਣੀ ਮੱਧਮਾ ਪਸੰਤੀ ਪਰਾ ਦੇ ਰਾਹੀਂ ਹੋ ਕੇ ਦਸਮ ਦੁਆਰ ਤੱਕ ਉਹਦਾ ਉੱਪਰ ਕਿਲਾ ਬਣਿਆ ਹੋਇਆ, ਕੋਠਰੇ ਮਹਿ ਕੋਠਰੀ ਪਰਮ ਕੋਠੀ ਵੀ ਚਾਰ, ਉਹਦੇ ਵਿੱਚ ਜਿਹੜਾ ਜਾਣਾ ਨਾ ਦਸਮ ਦੁਆਰ ਦੇ ਵਿੱਚ, ਜਿੱਥੇ ਅਨੰਤ ਬਿਜਲੀਆਂ ਦਾ ਪ੍ਰਕਾਸ਼, ਹਰ ਜੀਓ ਗੁਫਾ ਰੱਖ ਕੇ ਵਾਜਾ ਪਰਮ ਵਜਾਇਆ ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਵ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹਰਿਮੰਦਰ ਇਹੋ ਸਰੀਰ ਹੈ, ਪਹਿਲਾਂ ਇਹ ਜੀਵ ਦੀ ਕੰਠ ਵਿੱਚ ਬਾਣੀ, ਫਿਰ ਹਿਰਦੇ ਚ ਬਾਣੀ, ਇਸੇ ਪ੍ਰਕਾਰ ਨਾਭੀ ਦੇ ਵਿੱਚ ਪਰਾ ਬਾਣੀ, ਇਸੇ ਪ੍ਰਕਾਰ ਰੋਮ ਰੋਮ ਦੇ ਵਿੱਚ ਬਾਣੀ, ਵਿਸ਼ੁਧ ਚੱਕਰ ਦਾ ਖੁੱਲਣਾ, ਇਸੇ ਪ੍ਰਕਾਰ ਮੱਧਮਾ ਦਾ ਖੁੱਲਣਾ, ਇਸੇ ਪ੍ਰਕਾਰ ਹਿਰਦੇ ਚੱਕਰ ਦਾ ਖੁੱਲਣਾ, ਨਾਭੀ ਚੱਕਰ ਦਾ ਖੁੱਲਣਾ, ਆਗਿਆ ਚੱਕਰ ਦਾ ਖੁੱਲਣਾ, ਫਿਰ ਇਸ ਤੋਂ ਉੱਤੇ ਤ੍ਰਿਕੁਟੀ ਦਾ ਖੁੱਲਣਾ, ਫਿਰ ਦਸਮ ਦੁਆਰ ਦਾ ਖੁੱਲਣਾ, ਇੰਨੀਆਂ ਚੀਜ਼ਾਂ ਖੁੱਲ੍ਹ ਕੇ ਫਿਰ ਉਸ ਗੜ੍ਹ ਦੇ ਵਿੱਚ ਜਾ ਕੇ ਚੜ੍ਹਦਾ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਕਬੀਰ ਜੀ ਕਹਿੰਦੇ ਮੈਂ ਤਾਂ ਪਹੁੰਚ ਗਿਆ ਬਈ, ਤੁਸੀਂ ਨਹੀਂ ਪਹੁੰਚੇ, ਤੁਸੀਂ ਜ਼ੋਰ ਲਾਓ। ਪ੍ਰਭ ਹਰ ਮੰਦਰ ਸੋਹਣਾ, ਹਰੀ ਪ੍ਰਭੂ ਦਾ ਸੋਹਣਾ ਮੰਦਰ ਵਿਰਾਟ ਹੈ, ਆ ਸਾਰਾ ਸੰਸਾਰ ਤਿਸ ਮੈਂ ਮਾਣਕ ਲਾਲ। ਉਸ ਵਿਰਾਟ ਰੂਪ ਮੰਦਰ ਵਿੱਚ ਪ੍ਰਤੱਖ ਮਾਣਕ ਤੇ ਲਾਲ ਨੇ, ਪ੍ਰਤੱਖ ਮੋਤੀ ਤੇ ਹੀਰੇ ਨੇ, ਪ੍ਰਤੱਖ ਹੀ ਸੋਨੇ ਦੇ ਮੰਦਰ ਨੇ, ਤੇ ਚਤੁਰਥ ਭੂਮਿਕਾ ਰੂਪ ਪੌੜੀ ਤੋਂ ਬਿਨਾਂ ਵਿਰਾਟ ਰੂਪ ਗੜੇ ਉੱਪਰ ਕਿਵੇਂ ਚੜ੍ਹ ਸਕਦਾ ਜਿਹੜਾ ਉੱਪਰ ਪਰਮਾਤਮਾ। ਗੁਰ ਹਰ ਧਿਆਨ ਨਿਹਾਲ, ਹਾਂ ਕਹਿੰਦੇ ਜੇ ਪੂਰਨ ਗੁਰੂ ਦੁਆਰੇ ਹਰੀ ਦਾ ਧਿਆਨ ਧਾਰੇ ਤਾਂ ਵਾਹਿਗੁਰੂ ਨੂੰ ਵੇਖ ਕੇ ਨਿਹਾਲ ਨਿਹਾਲ ਹੋ ਸਕਦਾ ਸਿੱਖ। ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ, ਕਹਿੰਦੇ ਲਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੌੜੀ ਬੇੜੀ ਤੁਲਹਾ ਸਭ ਗੁਰੂ ਹੀ ਹੁੰਦਾ, ਹੋਰ ਕੋਈ ਪੌੜੀ ਬੇੜੀ ਨਹੀਂ ਮਿਲਣੀ ਤੁਹਾਨੂੰ। ਗੁਰੂ ਹੀ ਪੌੜੀ ਹੈ, ਗੁਰੂ ਹੀ ਬੇੜੀ ਹੈ, ਗੁਰੂ ਹੀ ਤੁਲਹਾ, ਤੇ ਗੁਰੂ ਆਪ ਹੀ ਹਰੀ ਨਾਮ ਦਾ ਜਹਾਜ਼ ਹੈ। ਗੁਰਾਂ ਪਾਸ ਸ਼ਰਧਾ ਰੂਪ ਪੌੜੀ ਹੈ, ਸਤਸੰਗਤ ਅਤੇ ਹਰਿਮੰਦਰ ਸਾਹਿਬ ਰੂਪ ਗੜੇ ਉੱਪਰ ਚੜ੍ਹਨ ਵਾਸਤੇ। ਗੁਰਾਂ ਪਾਸ ਭਗਤੀ ਰੂਪ ਪੌੜੀ ਹੈ, ਮਨੁੱਖਾ ਦੇਹ ਰੂਪੀ ਗੜੇ ਉੱਪਰ ਚੜ੍ਹਨ ਲਈ, ਦਸਮ ਦੁਆਰ ਤੱਕ ਜਾਣ ਲਈ। ਗੁਰਾਂ ਪਾਸ ਚੌਥੀ ਭੂਮਿਕਾ ਰੂਪ ਪੌੜੀ ਹੈ, ਵਿਰਾਟ ਰੂਪ ਗੜੇ ਉੱਪਰ ਚੜ੍ਹਨ ਵਾਸਤੇ। ਗੁਰਾਂ ਕੋਲ ਭਗਤੀ ਰੂਪ ਬੇੜੀ, ਆਸਾ ਤ੍ਰਿਸ਼ਨਾ ਰੂਪ ਨਦੀ ਤੋਂ ਪਾਰ ਹੋਣ ਲਈ। ਗੁਰਾਂ ਕੋਲ ਪ੍ਰੇਮ ਹੈ, ਅਦਵੈਤ ਤੇ ਨਿਸ਼ਚੈ ਰੂਪ ਤੁਲੈ, ਸੰਕਲਪਾਂ ਤੇ ਵਿਕਲਪਾਂ ਰੂਪ ਨਾਲਿਆਂ ਤੋਂ ਪਾਰ ਕਰਨ ਲਈ। ਗੁਰਸਾਗਰ ਸਾਗਰ ਬੋਹਿਥੋ, ਗੁਰਸਰ ਸਾਗਰ ਬੋਹਿਥੋ, ਗੁਰ ਤੀਰਥ ਦਰੀਆਓ, ਕਹਿੰਦੇ ਗੁਰਾਂ ਪਾਸ ਜੋ ਹਰੀ ਦਾ ਨਾਮ ਹੈ ਨੇ ਇਹੀ ਜਹਾਜ਼ ਹੈ। ਗੁਰਸਰ ਸਾਗਰ ਬੋਹਿਥੋ, ਗੁਰ ਤੀਰਥ ਦਰੀਆਓ, ਸਰ ਦਾ ਮਤਲਬ ਨਾ ਸਦਰਸ, ਉਹਦੇ ਬਰਾਬਰ। ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਗੁਰਾਂ ਪਾਸ ਜੋ ਹਰੀ ਨਾਮ ਜਹਾਜ਼ ਹੈ, ਬਸ ਇਹੀ ਹੈ ਜਹਾਜ਼ ਹੀ, ਨਾਮ ਦੇ ਜਹਾਜ਼ ਜਿਹੜਾ ਨਾ ਨਾਮ ਹੈ, ਇਹੀ ਜਹਾਜ਼ ਦੇ ਤੁਲ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਫਿਰ ਗੁਰੂ ਸਾਹਿਬ ਦੇ ਦਰਿਆਓ ਤੋਂ ਭਾਵ ਚੱਲਦੇ ਤੀਰਥ ਨੇ ਸਤਿਗੁਰੂ ਆਪ। ਗੁਰ ਤੀਰਥ ਦਰਿਆਓ, ਤੀਰਥ ਦਾ ਮਤਲਬ ਹੁੰਦਾ ਪਵਿੱਤਰ। ਪ੍ਰਤੱਖ ਤੀਰਥਾਂ ਉੱਪਰ ਤਾਂ ਯਾਤਰੀ ਤੁਰ ਕੇ ਜਾਂਦੇ ਨੇ, ਪਰ ਗੁਰੂ ਰੂਪ ਤੀਰਥ ਜਿੱਥੇ ਕੋਈ ਇਰਾਦਾ ਉੱਥੇ ਆਪ ਹੀ ਚਲੇ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ, ਜਦ ਜਿਹਨੇ ਵੀ ਜਿੱਥੇ ਬਹਿ ਕੇ ਯਾਦ ਕੀਤਾ ਉੱਥੇ ਸਤਿਗੁਰੂ ਮਹਾਰਾਜ ਉਹਦੇ ਕੋਲ ਹੀ ਚਲੇ ਜਾਂਦੇ ਨੇ। ਜੇ ਤਿਸ ਭਾਵ ਹੈ ਉਜਲੀ ਸਤਸਰ ਨਾਵਣ ਜਾਓ, ਜੇ ਕਹਿੰਦੇ ਜੀਵ ਰੂਪ ਇਸਤਰੀ ਉਹ ਪਰਮੇਸ਼ਰ ਦੇ ਭਾਣੇ ਨੂੰ ਮੰਨੇ ਨਾ ਤੇ ਤਿਸ ਨੂੰ ਭਾ ਜਾਵੇ, ਵਾਹਿਗੁਰੂ ਨੂੰ ਭਾ ਜਾਵੇ, ਤਾਂ ਸਤ ਸੰਤੋਖ ਜਿਹੜੇ ਨਾ ਸ਼ੁਭ ਗੁਣਾਂ ਦੇ ਸਰੋਵਰ ਗੁਰੂ ਸਾਹਿਬ ਜੀ ਨੇ, ਉਹਦੇ ਚ ਇਸ਼ਨਾਨ ਕਰਨ ਜਾਂਦੀ ਜੀਵ ਰੂਪ ਇਸਤਰੀ। ਇਸ਼ਨਾਨ ਤੋਂ ਬਾਅਦ ਫਿਰ ਇਹਦੀ ਬੁੱਧੀ ਉਜਲ ਹੋ ਜਾਂਦੀ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਪ੍ਰਤੱਖ ਵੀ ਰਾਮਦਾਸ ਸਰੋਵਰ ਚ ਨਹਾਉਣਾ, ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਰਾਮ ਦੇ ਦਾਸ ਜਦੋਂ ਸਤਸੰਗਤ ਰੂਪੀ ਸਰੋਵਰ ਵਿੱਚ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾ ਤੀਰਥਮਲ ਨਹਾਉ ਦਾ ਟੁੱਬਾ ਲਾਉਂਦੇ ਨੇ, ਤਾਂ ਉਦੋਂ ਕਿਰਪਾ ਹੋ ਜਾਂਦੀ। ਪੂਰੋ ਪੂਰੋ ਆਖੀਐ ਪੂਰੈ ਤਖ਼ਤ ਨਿਵਾਸ। ਸੋ ਇਸ ਕਰਕੇ ਪੂਰੇ ਪਰਮਾਤਮਾ ਅੱਗੇ ਪੂਰਨ ਬੇਨਤੀਆਂ ਕਰੀਏ ਤਾਂ ਸਤਸੰਗਤ ਰੂਪੀ ਜਿਹੜਾ ਹੈ ਨਾ ਪੂਰੇ ਤਖ਼ਤ ਉੱਪਰ ਨਿਵਾਸ ਹੁੰਦਾ। ਪੂਰੋ ਪੂਰੋ ਆਖੀਐ ਪੂਰੈ ਤਖ਼ਤ ਨਿਵਾਸ, ਕਹਿੰਦੇ ਫਿਰ ਸਤਸੰਗਤ ਦੀ ਮਦਦ ਨਾਲ ਪੂਰੇ ਪਰਮਾਤਮਾ ਦੇ ਪੂਰੇ ਨਾਮ ਨੂੰ ਆਖੀਏ ਤਾਂ ਅੰਤਰਮੁਖ ਬਿਰਤੀ ਹੁੰਦੀ ਬੰਦੇ ਦੀ, ਫਿਰ ਅੰਤਰਮੁਖਤਾ ਰੂਪ ਪੂਰੇ ਤਖ਼ਤ ਉੱਪਰ ਨਿਵਾਸ ਹੁੰਦਾ। ਜਿਸ ਪਰਮਾਤਮਾ ਨੂੰ ਪੂਰਾ ਆਖੀ ਦਾ ਉਹਦਾ ਪੂਰਾ ਗਿਆਨ ਹੋਇਆ, ਗਿਆਨ ਦੇ ਬਲ ਨਾਲ ਫਿਰ ਸਰੂਪ ਰੂਪੀ ਪੂਰੇ ਤਖ਼ਤ ਉੱਪਰ ਨਿਵਾਸ ਹੋਇਆ, ਫਿਰ ਜਾਂ ਸਰੂਪ ਵਿੱਚ ਨਿਵਾਸ ਹੋਇਆ ਤਾਂ ਇਹਨੂੰ ਸਾਰੇ ਲੋਕ ਪੂਰਾ ਪੂਰਾ ਆਖਣ ਲੱਗ ਜਾਂਦੇ ਨੇ ਵੀ ਇਹ ਪੂਰਨ ਪੁਰਖ ਹੈ ਜੀ। ਇਸ ਦੀ ਇਹ ਦ੍ਰਿਸ਼ਟੀ ਹੋ ਜਾਂਦੀ ਕਿ ਸੰਸਾਰ ਤਖ਼ਤ ਉੱਪਰ ਪੂਰਾ ਵਾਹਿਗੁਰੂ ਆਪ ਹੀ ਨਿਵਾਸ ਕਰਦਾ, ਉਹਨੂੰ ਇਉਂ ਨਜ਼ਰ ਆਉਂਦਾ ਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ, ਸਭ ਨਜ਼ਰ ਆਉਣ ਲੱਗ ਜਾਂਦਾ ਉਹਨੂੰ। ਪੂਰੇ ਵਾਹਿਗੁਰੂ ਦੇ ਪੂਰੇ ਨਾਮ ਨੂੰ ਆਖੀਏ ਤਾਂ ਸਰੂਪ ਰੂਪੀ ਪੂਰੇ ਤਖ਼ਤ ਉੱਪਰ ਤਾਂ ਨਿਵਾਸ ਹੁੰਦਾ। ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ, ਕਹਿੰਦੇ ਸੁਹਾਵਣੈ ਸੋਹਣੇ ਸਰੂਪ ਰੂਪੀ ਪੂਰੇ ਸਥਾਨ ਉੱਪਰ ਜਦੋਂ ਟਿਕ ਜਾਂਦਾ ਨਾ ਜਾ ਕੇ ਬਿਰਤੀ ਇਸਤਤ ਹੋਣ ਕਰਕੇ, ਜਿਨ੍ਹਾਂ ਵੱਲੋਂ ਨਿਰਾਸ ਸੀ ਉਹ ਸਭ ਆਸਾਂ ਪੂਰਨ ਹੋ ਗਈਆਂ। ਪੂਰਾ ਆਸ ਨਿਰਾਸ, ਪੂਰੇ ਵਾਹਿਗੁਰੂ ਨੂੰ ਪਾ ਕੇ ਆਸਾਂ ਤੋਂ ਨਿਰਾਸ਼ ਹੋ ਗਿਆ, ਇਸੇ ਕਰਕੇ ਤਾਂ ਪੂਰੀਆਂ ਹੋ ਗਈਆਂ, ਨਿਰਾਸਾਂ ਦੀਆਂ ਆਸਾਂ ਪੂਰੀਆਂ ਆਪ ਕਰਨ ਵਾਲਾ ਹੋ ਗਿਆ। ਜਦੋਂ ਆਪ ਆਸਾਂ ਤੋਂ ਨਿਰਾਸਾ ਹੋਇਆ, ਆਸਾਂ ਉਦੋਂ ਪੂਰੀਆਂ ਹੋ ਗਈਆਂ। ਜਦੋਂ ਤੱਕ ਆਸਾਂ ਕਰਦਾ ਸੀ ਉਦੋਂ ਪੂਰੀਆਂ ਨਾ ਹੋਈਆਂ, ਕਿਉਂਕਿ ਉਦੋਂ ਵਾਹਿਗੁਰੂ ਵੱਲੋਂ ਨਿਰਾਸ਼ ਸੀ, ਪਦਾਰਥਾਂ ਵੱਲ ਆਸ ਸੀ। ਜਦੋਂ ਪਦਾਰਥਾਂ ਵੱਲੋਂ ਨਿਰਾਸ਼ ਹੋ ਕੇ ਵਾਹਿਗੁਰੂ ਵੱਲ ਆਸ ਲਾ ਲਈ ਤਾਂ ਵਾਹਿਗੁਰੂ ਨੇ ਸਾਰੀਆਂ ਆਸਾਂ ਪੂਰੀਆਂ ਕਰਤੀਆਂ, ਨਾਲੇ ਤਾਂ ਮਿਲ ਵੀ ਗਏ, ਨਾਲੇ ਪਦਾਰਥ ਵੀ ਸਾਰੇ ਦੇਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ। ਨਾਨਕ ਪੂਰਾ ਜੇ ਮਿਲੈ ਕਿਉਂ ਘੱਟ ਹੈ ਗੁਣਤਾਸ। ਮਹਾਰਾਜ ਕਥਨ ਕਰਦੇ ਜੇ ਜਗਿਆਸੂ ਨੂੰ ਪੂਰਾ ਗੁਰੂ, ਪੂਰਾ ਨਾਮ ਗਿਆਨ ਮਿਲ ਜੇ, ਉਹਦੇ ਸ਼ੁਭ ਗੁਣ ਹਿਰਦੇ ਚੋਂ ਕਿਵੇਂ ਘਟਣਗੇ? ਹੁਣ ਹਿਰਦੇ ਚ ਤਾਂ ਵਾਸਾ ਕਰ ਗਏ, ਉਹ ਨਹੀਂ ਘਟਣਗੇ, ਸਾਰੇ ਗੁਣ ਵੱਧਦੇ ਹੀ ਜਾਂਦੇ ਵੱਧਦੇ ਹੀ ਜਾਂਦੇ। ਨਾਨਕ ਪੂਰਾ ਜੇ ਮਿਲੈ ਕਿਉਂ ਘੱਟ ਹੈ ਗੁਣਤਾਸ, ਉਹਦੇ ਹਿਰਦੇ ਚੋਂ। ਇੱਥੇ ਹੁਣ ਗੁਣਤਾਸ ਪਾਠ ਇਕੱਠਾ ਨਹੀਂ ਹੈ, ਇਸ ਕਰਕੇ ਤਾਸ ਦਾ ਮਤਲਬ ਤਿਸ ਦੇ ਹਿਰਦੇ ਚੋਂ ਗੁਣ ਕਿਵੇਂ ਘੱਟ ਸਕਦੇ। ਜੇ ਗੁਣਤਾਸ ਇਕੱਠਾ ਹੋ ਜੇ ਫਿਰ ਖਜ਼ਾਨੇ ਦਾ ਅਰਥ ਹੁੰਦਾ। ਨਾਨਕ ਪੂਰਾ ਜੇ ਮਿਲੈ ਕਿਉਂ ਘੱਟ ਹੈ ਗੁਣਤਾਸ, ਉਹਦੇ ਤਾਸ ਉਹਦੇ ਹਿਰਦੇ ਚੋਂ ਫਿਰ ਗੁਣ ਕਿਵੇਂ ਘੱਟ ਸਕਦੇ, ਨਹੀਂ ਘੱਟ ਸਕਦੇ। ਉਹਦੇ ਹਿਰਦੇ ਚ ਤਾਂ ਗੁਣ ਵਧੀ ਜਾਂਦੇ ਵਧੀ ਜਾਂਦੇ ਵਧੀ ਜਾਂਦੇ, ਦਿਨੋ ਦਿਨ ਚੜ੍ਹਦੀ ਕਲਾ ਹੁੰਦੀ ਜਾਂਦੀ ਉਹਦੀ, ਸਤਿਗੁਰੂ ਤੇ ਕਿਰਪਾ ਹੀ ਕਰੀ ਜਾਂਦੇ ਨੇ। ਇਸ ਕਰਕੇ ਤਿੰਨ ਸ਼ਬਦਾਂ ਦੇ ਰਾਹੀਂ ਸਤਿਗੁਰਾਂ ਨੇ ਬਹੁਤ ਸੁੰਦਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇੰਨਾ ਗਿਆਨ ਕਿਤੇ ਕੋਈ ਲੱਭ ਕੇ ਜੇ ਦਿਖਾ ਦੇਵੇ ਨਾ ਸਾਨੂੰ, ਅਸੀਂ ਸਾਰਾ ਕੁਝ ਛੱਡ ਕੇ ਉਹਦੇ ਮਗਰ ਲੱਗ ਜਾਂਗੇ। ਇਸ ਕਰਕੇ ਗੁਰਸਿੱਖਾਂ ਨੂੰ ਚਾਹੀਦਾ ਜਿੰਨਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇੰਨਾ ਕਿਸੇ ਗੁਰੂ ਕੋਲੋਂ ਨਹੀਂ ਮਿਲਣਾ, ਨਾ ਨਕਲੀ ਗੁਰੂਆਂ ਕੋਲੋਂ, ਨਾ ਹੋਰ ਕਿਤੋਂ। ਜਿੰਨਾ ਜਿੰਨਾ ਗੁਰੂ ਨਾਨਕ ਸਾਹਿਬ ਨੇ ਗਿਆਨ ਬਖਸ਼ਿਆ, ਬਹੁਤ ਉੱਚਾ ਗਿਆਨ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਬਾਣੀ ਨਾਲ ਜੁੜੀਏ। ਬਹੁਤ ਸੁੰਦਰ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਾਡੇ ਸਰੀਰ ਦੀ ਨਿਰਮਲਤਾ ਬੜੀ ਕੀਤੀ, ਮਨ ਦੀ ਨਿਰਮਲਤਾ ਕੀਤੀ ਹੈ, ਸਤਿਗੁਰੂ ਨਾਮ ਨਾਲ ਹੀ ਜੋੜਦੇ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।